ਜਾਂ ਮੈਂ ਉਚਾਰਦੇ ਹੋਈ ਮਮ ਉਚਾਰ ਤੇ ਕਹਿੰਦੇ ਮੈਨੂੰ ਉਚਾਰੋ ਮੇਰਾ ਨਾਂ ਲਓ ਇਹ ਕਹਿ ਕੇ ਦੀਵਾਨੇ ਹੋ ਗਏ ਜਾਂ ਮੈਂ ਕਰਦੇ ਹੋਏ ਦੀਵਾਨੇ ਹੋ
ਗਏ
ਪਾਠ ਪੱਕਾ ਕਰਨਾ ਮਮ ਉਚਾਰ ਇਹ ਭਇਓ ਦੀਵਾਨਾ ਉਹ ਕਮਰੇ ਹੋ ਗਏ ਆਪਣੇ ਆਪ ਨੂੰ ਕਹਿੰਦੇ ਮੈਨੂੰ ਉਚਾਰੋ ਮੇਰਾ ਜਾਪ ਕਰੋ ਪਰਮ ਸਤ ਪਰਮੇਸ਼ਰ ਦਾ ਨਾਮ ਉਸਨੂੰ ਪਛਾਣਿਆ ਜਾਣਿਆ ਹੀ ਨਹੀਂ ਭਾਈ ਕਿਸੇ ਨੇ ਆਪੋ ਆਪਣੀ ਰੇਤੀ ਹੋਣ ਜਗ੍ਹਾ ਉਹ ਕਹਿੰਦਾ ਮੈਂ ਵੱਡਾ ਕਹਿੰਦਾ ਮੈਂ ਵੱਡਾ ਹਾਂ ਮੇਰਾ ਗਿਆਨ ਦਾ ਕਾਂਡ ਹੈ ਆਪਣਾ ਲਿਖਿਆ ਹੋਇਆ ਹੈ ਆਸ਼ਾ ਬੱਕਰ ਦੀ ਜਿਹੜੀ ਸਿਮਰਤੀ ਹੈ ਉਹਦੇ ਵਿੱਚ ਮੇਰਾ ਗਿਆਨ ਦਾ ਹੀ ਵਰਣਨ ਕੀਤਾ ਹੋਇਆ ਹੈ ਵਿਸ਼ੇਸ਼ ਮੁਨੀ ਦੇ ਵਿੱਚ ਗਿਆਨ ਤੇ ਆਪਾਸ਼ਨਾ ਦਾ ਕਥਨ ਕੀਤਾ ਹੋਇਆ ਹੈ ਇਸ ਤਰ੍ਹਾਂ ਜਾਲ ਵਲਕ ਜਿਹੜੀ ਹੈਗੀ ਸਿਮਰਤੀ ਇਹਦੇ ਵਿੱਚ ਕਰਮ ਕਾਂਡ ਦਾ ਹੀ ਕੀਤਾ ਹੋਇਆ ਹੈ ਇਹ ਵੱਖਰਾ ਵੱਖਰਾ ਜਿਹੜੀਆਂ ਬਣਾ ਦਿੱਤੀਆਂ ਸਿਮਰਤੀਆਂ ਸਮਰਥਨ ਅਨੁਰਾਗੀ ਪ੍ਰੇਮੀ ਹੋ ਗਏ ਜਿਹੜੇ ਸਮਰਥਨ ਸਿਮਰਤੀਆਂ ਦੇ ਇਹਨਾਂ ਨੇ ਪਰਮੇਸ਼ਰ ਦੀ ਕਿਰਿਆ ਛੱਡ ਹੀ ਦਿੱਤੀ ਹੈ ਪਰਮੇਸ਼ਰ ਐਸਾ ਭਗਤੀ ਕਰਨੀ ਸੀ ਅੰਮ੍ਰਿਤ ਵੇਲੇ ਉੱਠਣਾ ਸੀ ਨਿਰਮ ਵਿੱਚ ਰਹਿਣਾ ਸੀ ਜਿਹੜਾ ਕਿਰਿਆ ਸੀ ਨਾ ਪਰਮੇਸ਼ਰ ਦਾ ਚੰਗੇ ਕੰਮ ਕਰਾਉਣ ਦੀ ਇਹ ਛੱਡ ਹੀ ਦਿੱਤੀ ਸਿਮਰਤੀਆਂ ਦੇ ਪ੍ਰੇਮੀਆਂ ਨੇ ਜਿਨ੍ਹਾਂ ਨੇ ਆਪਣਾ ਮਨ ਹਰੀ ਦੇ ਚਰਨਾਂ ਵਿੱਚ ਠਹਿਰਾਇਓ ਰੋਕਿਆ ਉਹ ਸਿਮਰਤੀਆਂ ਦੇ ਰਾਹ ਨਹੀਂ ਚੱਲਿਆ ਤਿਆਗ ਹੀ ਕਰ ਦਿੱਤਾ ਇਹਨਾਂ ਦਾ ਜਿਸ ਤਰ੍ਹਾਂ ਲਿਖਿਆ ਸੱਜੇ ਗਵਾੜੇ ਦੇ ਨਾਲ ਦਾਤਨ ਪਾੜ ਕੇ ਸੁੱਤੋ ਲਘੂ ਸ਼ੰਕਾ ਜਿਹੜੀ ਹੈ ਚੜ੍ਹਦੇ ਵੱਲ ਮੂੰਹ ਕਰਕੇ ਨਾ ਕਰੋ ਛਿਪਦੇ ਨੂੰ ਪਰਦੇ ਮੁਸਲਮਾਨ ਖੜਕਾ ਦਿੰਦੇ ਹੈ ਕਹਿੰਦੇ ਇੱਧਰ ਸਾਡੇ ਪਰਮੇਸ਼ਰ ਦਾ ਖੁਦਾ ਦਾ ਘਰ ਹੈ ਇਸ ਵਾਸਤੇ ਖੜਕਦੀ ਹੈ ਦੋਹਾਂ ਪਾਸਿਆਂ ਤੋਂ ਬ੍ਰਹਮਾ ਨੇ ਚਾਰ ਵੇਦ ਬਣਾ ਦਿੱਤੇ
ਸਭ ਲੋਕ ਤੇ ਕਰਮ
ਚਲਾਏ ਸਾਰੇ ਇਹਦੇ ਕਰਮ ਕਾਂਡ ਹੈ ਚਲਾ ਤੇ 80,000 ਕਰਮ ਕਾਂਡ ਦਾ ਕਥਨ ਕਰੀ ਜਾਂਦੀ 80,000 ਸੁਰਤੀ 16,000 ਨਾ ਪਾਸ਼ਨ ਦਾ 4,000 ਗਿਆਨ ਕਾਂਡ ਦਾ ਇਹਦੇ ਵਿੱਚ ਫਸਾ ਦਿੱਤਾ ਲੋਕਾਂ ਨੂੰ ਲਾ ਦਿੱਤਾ ਜਿਨ੍ਹਾਂ ਦੀ ਲਿਵ ਬਿਰਤੀ ਹਰੀ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਚ ਲੱਗ ਕੇ ਜੁੜ ਗਈ ਉਹਨਾਂ ਨੇ ਵੇਦਾਂ ਦਾ ਤਿਆਗ ਹੀ ਕਰ ਦਿੱਤਾ ਵੇਦ ਤੇ ਵੇਖਰਾ ਭਾਈ ਦਿਲਕਾ ਫਿਕਰ ਨਾ ਜਾਏ ਵੇਦਾਂ ਤੇ ਕਿਤੇਬਾਂ ਦੀ ਮੱਤ ਛੱਡ ਦਿੱਤੀ ਜਿਹਨਾਂ ਨੇ ਚਾਲੀ ਪਾਰ ਬ੍ਰਹਮ ਪਰਮੇਸ਼ਰ ਜੋ ਪੁੰਨਾ ਪਰ ਤੋਂ ਪਾਪਾ ਪੁੰਨਾ ਤੋਂ ਪਰੇ ਹੈ ਉਹਦੇ ਜਪਣ ਵਾਲੇ ਹੋ ਗਏ ਲਿਵ ਲੱਗ ਗਈ ਅਨੁਰਾਗੀ ਪ੍ਰੇਮੀ ਹੋ ਗਏ ਹਾਂ ਜਿਹੜੇ ਭਾਈ ਕੁਝ ਤੇਜ ਵਾਲਾ ਮੱਤ ਜਿਹੜੇ ਚੱਲਦੇ ਹਨ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਦਲ ਹੀ ਸਾੜ ਦਿੰਦੇ ਹਨ ਦਬਾ ਦਿੰਦੇ ਹਨ ਦਲ ਦਿੰਦੇ ਹੈ ਵਿਚਾਰ ਰੂਪੀ ਚੱਕੀ ਚ ਪਾ ਕੇ ਜਿਹੜੇ ਸਹਿਤ ਸਹਾਰਦੇ ਹੈ ਜਾਤਨ ਤਾੜਨਾ ਨੂੰ ਸੋ ਸੰਦੇਹ ਭਰੀ ਪ੍ਰਕਾਰ ਚੰਗੀ ਤਰ੍ਹਾਂ ਉਹ ਪਰਮੇਸ਼ਰ ਦੇ ਨਾਲ ਉਹਨੇ ਪ੍ਰਾਇਮ ਨਹੀਂ ਕਰੇ ਛੱਡਦੇ ਜਿਹੜੇ ਜਾਤਨ ਸਹਾਰਦੇ ਹੈ ਤਾੜਨਾ ਦੇ ਤਾਈਂ ਜੇ ਸਤਿਗੁਰੂ ਸ੍ਰੀ ਸਾਹਿਬ ਨਾਲ ਸਿਰ ਕੱਟਣਾ ਚਾਹੁੰਦੇ ਸਾਹਮਣੇ ਆਪਣਾ ਸੀਸ ਕਰ ਦਿੰਦੇ ਹੈ ਜੇ ਕਿਤੇ ਪਰਖ ਵਜੋਂ ਕਿਤੇ ਭੇਜ ਕੇ ਮੱਚ ਦੇ ਭੱਥਾਂ ਛਾਲਾਂ ਮਾਰ ਦਿੰਦੇ ਹੈ ਇਸ ਤਰ੍ਹਾਂ ਗੁਰੂ ਦੇ ਹੁਕਮ ਨੂੰ ਮੰਨਣ ਰੂਪ ਜਿਹੜੇ ਪੀੜਾਂ ਨੂੰ ਸਹਾਰਦੇ ਹਨ ਦੁੱਖ ਦਾਰੂ ਜਿਹੜੇ ਸਮਝਦੇ ਆ ਸੁੱਖ ਰੋਗ ਭਇਆ ਇਹ ਸਮਝ ਕਰਕੇ ਸੇਵਾ ਕਰਦੇ
ਜਿਹੜੇ
ਉਹ ਪਰਮੇਸ਼ਰ ਦੇ ਨਾਲ ਉਹ ਸਾਥ ਨਹੀਂ ਛੱਡਦੇ ਪ੍ਰੇਮ ਨਹੀਂ
ਤਿਆਗਦੇ
ਉਹ ਪਰਮਪੁਰੀ ਸੱਚਖੰਡ ਦਾ ਨਾਮ ਹੈ ਉਹ ਪਰਮਪੁਰੀ ਨੂੰ ਜਾਂਦੇ ਹਨ ਭਾਈ ਸੱਚਖੰਡ ਨੂੰ ਉਹਨਾਂ ਵਿੱਚ ਤੇ ਹਰੀ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਭਾਈ ਜਿਹਨਾਂ ਨੇ ਵਿਸਰਾ ਨਾਮ ਸੇਖ ਨੇ ਆ ਭੇਦ ਨਾ ਜਾਣੋ ਮੂਲ ਸਾਈਂ
ਜਿਹੇ
ਜਿਹੜੇ ਜਾਤਨ ਪਰਖ ਤੋਂ ਡਰਦੇ ਆ ਸਜਾਵਾਂ ਤੋਂ ਕਿ ਗੁਰੂ ਸਾਡਾ ਸਿਰ ਕਿਉਂ ਮੰਗਦਾ ਹੈ ਨੀਵੀਆਂ ਪਾ ਕੇ ਬੈਠ ਜਾਂਦੇ ਮੋਟੇ ਢਿੱਡਾਂ ਵਾਲੇ
ਪਰਮ ਪੁਰਖ ਤਜ ਤਿੰਨ ਮਗ ਪਰੇ
ਉਹ ਪਰਮ ਪੁਰਖ ਪਰਮੇਸ਼ਰ ਨੂੰ ਛੱਡ ਕੇ ਦੇਵੀ ਦੇਵਤਿਆਂ ਦੇ ਜਾਤਾਂ ਮਗਰੀ ਪੈ ਗਏ ਮੰਤਰ ਪੜ੍ਹਨ ਵਿੱਚ ਕਿ ਵਾਹ ਵਾਹ ਖੀਰ ਮਿਲਦੀ ਇੱਥੋਂ ਖੀਰ ਖਾਣੇ ਨੂੰ ਹੁਕਮ ਹੋ ਜਾਵੇ ਬਹਿ ਜਾ ਜਾ ਕੇ ਚਿਖਾਤੇ ਤੇ ਦੌੜ ਜਾਂਦੇ ਆ। ਅਖੀਰ ਫਿਰ ਸੂਲੀ ਦੇ ਤੰਗ ਤੇ ਮਾਰੀ ਦੇ ਆ, ਖੀਰ ਖਾਣੇ ਸਿਰ ਦੀ ਸਾਖੀ ਲਾ ਲੈਣੀ। ਮਹਾਰਾਜ ਕਹਿੰਦੇ ਜਿਹੜੇ ਪਰਮ ਪੁਰਖ ਪਰਮੇਸ਼ਰ ਨੂੰ ਛੱਡ ਕਰਕੇ ਡਰਦੇ ਹੋਏ ਕਾਰਨਾਂ ਤੋਂ, ਪਜਾਵਾਂ ਤੋਂ, ਪਰਖ ਤੋਂ ਇਹਨਾਂ ਪਖੰਡੀਆਂ ਮਗਰ ਲੱਗਦੇ ਹੈ, ਮਹਾਰਾਜ ਕਹਿੰਦੇ ਉਹ ਲੋਕ ਕੁੰਭੀ ਨਰਕ ਕੁੰਡੇ ਚ ਪੈਣਗੇ ਅੰਤ ਨੂੰ।
ਬਾਰ ਬਾਰ ਜਗਮੋਂ ਬਾਪ ਧਰੇ,
ਉਹ ਪੁਨਾ ਪੁਨਾ ਜਗ ਸੰਸਾਰ ਦੇ ਮੋਹ ਵਿੱਚ ਬਾਪ ਸਰੀਰ ਨੂੰ ਧਾਰੀ ਧਾਰਨਗੇ ਧਾਰਦੇ ਆ।
ਰੱਬ ਹਰ ਬਹੁਰ ਦਾਦੀ ਉਪਜਾਇਓ,
ਫੇਰ ਕਹਿੰਦੇ ਤੇ ਇੰਨਾ ਕੁਝ ਹੋ ਗਿਆ, ਹਰੀ ਪਰਮੇਸ਼ਰ ਨੇ ਦੱਤਾ ਤੇ ਪੈਰਾ ਕਰ ਦਿੱਤਾ ਸੰਨਿਆਸ ਮਤ ਵਾਲਾ।
ਆਪਣਾ ਪੰਥ ਚਲਾਇਆ,
ਇਸਨੇ ਆਪਣੇ ਰਾਸਤਾ ਪੰਥ ਚਲਾਇਆ, ਕਿਹੋ ਜਿਹਾ ਚਲਾਇਆ?
ਕਰਮੋ ਨਾਖ ਸਿਰ ਜਟਾ ਸਵਾਰੀ,
ਕਰਮੋ ਨਾਖ ਕਰ ਹੱਥਾਂ ਦੇ ਨੋ ਵਧਾ ਕੇ ਲੰਮੇ ਲੰਮੇ ਸਿਰ ਤੇ ਜੜਾਵਾਂ ਬਣਾ ਕੇ ਸੁਨੁਖਰਾ ਜਿਹਾ ਲਾ ਕੇ। ਜੋ ਪਰਮੇਸ਼ਰ ਦੀ ਕਿਰਿਆ ਕੰਮ ਸੀ ਨਾ, ਭਗਤੀ ਕਰਨੀ, ਪਰਉਪਕਾਰ ਕਰਨਾ, ਸੂਰਮਗਤੀ ਰੱਖਣੀ, ਇਹ ਸਾਰਾ ਕੰਮ ਛੱਡ ਹੀ ਦਿੱਤਾ ਤੇਰੇ ਨੇ ਵੀ। ਫਿਰ ਪਰਮੇਸ਼ਰ ਨੇ ਗੋਰਖ ਪੈਦਾ ਕਰ
ਦਿੱਤਾ,
ਕੋਈ ਸੇਵਾਦਾਰ ਜਿਹੜੇ ਆਪਣਾ ਗਰੀਬ ਲੋਕ ਸੀ ਉਹਨਾਂ ਨੂੰ ਚੇਲਾ ਮੁੰਨਿਆ ਹੀ ਨਹੀਂ, ਭਾਖਰੀ ਵਰਗਿਆਂ ਨੂੰ ਚੇਲੇ ਮੁੰਨਿਆ, ਰਾਜੇ ਮੁੰਨੇ ਸਾਰੇ ਇਸਨੇ। ਤੇ ਜਿਹੜਾ ਜਦੋਂ ਰਾਜ ਛੱਡ ਕੇ ਆਇਆ ਕਰਦੇ ਤੇ ਇਹ ਮੰਗ ਤੇ ਬਣਾ ਦਿੱਤੇ, ਇਸਨੇ ਠੂਠੇ ਫੜਾ ਦਿੱਤੇ, ਉਹ ਸ਼ਰਮਿੰਦਗੀ ਦੇ ਮਾਰੇ ਛੱਡ ਕੇ ਘਰਾਂ ਨੂੰ ਜਾਣਾ ਸ਼ੁਰੂ ਹੋ ਗਏ ਵੀ ਚੰਗੇ ਭਲੇ ਰਾਜ ਭੋਗਦੇ ਸੀ ਜੀ, ਇਹੋ ਜਿਹਾ ਕੰਮ ਹੀ ਕਰਨ ਦਾ ਕੀ ਫਾਇਦਾ ਹੋਇਆ ਇੱਥੇ ਆਉਣ ਦਾ। ਤੇ ਜਦੋਂ ਇਹਨੇ ਵੇਖਿਆ ਕਿ ਮੇਰਾ ਮਜ਼ਹਬ ਘੱਟ ਚੱਲਿਆ, ਉਸ ਵੇਲੇ ਕੰਨ ਪਾੜ ਕੇ ਬਲੌਰਾਂ ਦੀਆਂ ਮੁੰਦਰਾਂ ਪਾ ਦਿੱਤੀਆਂ ਵੀ ਸ਼ਰਮਿੰਦਗੀ ਦੇ ਮਾਰੇ ਜਾਣਗੇ ਤਾਂ ਨਾ। ਹਰੀ ਪਰਮੇਸ਼ਰ ਦੀ ਪ੍ਰੀਤੀ ਜਿਹੜੀ ਵੀਤੀ ਮਰਜ਼ਾਦਾ ਸੀ ਉਹਦੀ ਵਿਚਾਰ ਹੀ ਨੀ ਕੀਤੀ ਇਹਨਾਂ ਨੇ ਗੋਰਖ ਵਰਗਿਆਂ ਨੇ ਵੀ।
ਰਾਮਾਨੰਦ ਕੋ ਕਰਾ,
ਫਿਰ ਪਰਮੇਸ਼ਰ ਰਾਮਾਨੰਦ ਨੂੰ ਪੈਦਾ ਕਰ ਦਿੱਤਾ ਵੈਰਾਗੀ ਮਤ ਵਾਲੇ ਨੂੰ। ਇਹਨੇ ਵਿਰਾਗੀਆਂ ਵਾਲਾ ਭੇਸ ਬਣਾ ਲਿਆ, ਰਮਾਨ ਜੀ ਇੱਕ ਹੋਇਆ, ਉਹਨਾਂ ਨੇ ਉਹ ਵੈਸ਼ਨੂੰ ਮਤ ਵਾਲੇ ਉਹਨਾਂ ਤੋਂ ਹੋਏ ਹਨ, ਰਾਮਾਨੰਦ ਤੋਂ ਵਿਰਾਗੀ ਪੈਦਾ ਹੋਏ ਹਨ। ਕੰਠੀ ਜਿਹੜੀ ਮਾਲਾ ਸੀ, ਕੰਠ ਗਲ ਦੇ ਕਾਠ ਲੱਕੜੀ ਦੀ ਪਾ ਦਿੱਤੀ, ਕਹਿੰਦਾ ਲੋਹੇ ਦੀ ਨੀ ਚੰਗੀ। ਪਰਮੇਸ਼ਰ ਦੀ ਕਿਰਿਆ ਦਾ ਕੰਮ ਦਾ ਵਿਚਾਰ ਹੀ ਨੀ ਕੀਤਾ, ਇਹ ਪਰਮੇਸ਼ਰ ਨੇ ਕਿਸ ਵਾਸਤੇ ਭੇਜਿਆ? ਸਾਫ ਸੂਰਤ ਦਸਤਾਰ ਸਿਰਾ ਰੱਖਣ ਵਾਸਤੇ, ਸੀਲ ਜੱਗ ਕੀ ਕਛ ਪੈਰ ਪਕੜੋ ਹਥਿਆਰ, ਇਹ ਕੰਮ ਕਰਨ ਵਾਸਤੇ ਜਿਹੜਾ ਭੇਜਿਆ ਚੇਤਾ ਹੀ ਭੁਲਾ ਦਿੱਤਾ। ਪਰਮ ਪੁਰਖ ਇੱਥੇ ਪਰਮੇਸ਼ਰ ਦਾ ਨਾਮ ਨੀ, ਇੱਥੇ ਵੱਡੇ ਪੁਰਖਾਂ ਦਾ ਨਾਮ ਹੈ, ਜਿਹੜੇ ਵੱਡੇ ਲੋਕ ਪੈਦਾ ਕੀਤੇ ਪ੍ਰਭ ਰੱਖ ਪਰਮੇਸ਼ਰ ਨੇ। ਉਹਨਾਂ ਨੇ ਆਪੋ ਆਪਣੇ ਰਾਹ ਰਸਤੇ ਚਲਾ ਲਏ, ਮਰਜ਼ਾਦਾ ਬਣਾ ਲਈਆਂ ਆਪੋ
ਆਪਣੀਆਂ।
ਮਹਾਦੀਨ ਜਿਹੜਾ ਹੋਇਆ ਮੁਹੰਮਦ, ਇਹ ਕਹਿੰਦੇ ਪੈਦਾ ਕੀਤਾ ਕਿੱਥੋਂ, ਕਿੱਥੇ ਕੀਤਾ?
ਅਰਬ ਦੇਸ਼ ਕੋ ਕੀਨੋ ਰਾਜਾ,
ਇਹਨੂੰ ਅਰਬ ਦੇਸ਼ ਦੇ ਵਿੱਚ ਕੁਰੇਸੀਆਂ ਦੇ ਘਰੇ ਪੈਦਾ ਕਰ ਦਿੱਤਾ। 45 ਤੇ ਪਹਿਲਾਂ ਨੌਕਰ ਸੀ, ਗੋਲਾ ਸੀ ਇੱਕ ਰਾਣੀ ਦਾ, ਤੇ ਉਹ ਸੀ ਵਿਧਵਾ, ਵਿਧਵਾ ਦੇ ਨੌਕਰ ਲੱਗਾ ਹੋਇਆ ਸੀ ਤੇ ਬੜੀ ਭਾਰੀ ਸੇਵਾ ਕਰਿਆ ਕਰਦਾ 45 ਸਾਲ ਦੀ ਉਮਰ ਤੱਕ, ਤੇ ਉੱਥੇ ਕਾਮਾ ਬਣ ਕੇ ਰਿਹਾ ਹੈ ਜਦੋਂ ਤੋਂ ਲੱਗਾ ਉਦੋਂ ਤੋਂ ਲੈ 45 ਸਾਲ ਤੱਕ। ਸੋ ਜਦੋਂ ਦਿਆਨਤਦਾਰੀ ਦੇ ਨਾਲ ਉਸਨੇ ਉਹਦਾ ਕੰਮ ਕਾਰ ਕੀਤਾ ਤੇ ਉਹਨੇ ਪ੍ਰਸੰਨ ਹੋ ਕੇ ਆਪਣੇ ਨਾਲ ਹੀ ਨੂੰ ਵਿਆਹ ਲਿਆ ਸੀ, ਤੋ ਆਪਣਾ ਮਾਲਕ ਬਣਾ ਬੈਠੀ ਸੀ। ਉਦੋਂ ਪਿੱਛੋਂ ਖਾਲਸਾ ਜੀ ਇਹਦੀਆਂ 12 ਸ਼ਾਦੀਆਂ ਹੋਰ ਹੋਈਆਂ, ਨਿਕਾਹ ਹੋਏ ਹੈ, ਪਰਮਾਨੰਦ ਇੱਕ ਹੋਇਆ ਚੰਗਾ ਕਵੀ, ਉਹਨੇ ਰੰਗੀਲ ਰਸੂਲ ਸਾਨੂੰ ਕਿਤਾਬ ਦਾ ਨਾਮ ਹੈ ਸ਼ਾਇਦ ਉਹ, ਹਾਂਜੀ ਰੰਗੀਲਾ ਰਸੂਲ ਠੀਕ ਆ, ਉਹ ਕਿਤਾਬ ਦਾ ਨਾਮ ਹੈ, ਉਹ ਇਹਨਾਂ ਨੇ ਛਾਪ ਦਿੱਤੀ ਸੀਗੀ। ਉਹਦੇ ਵਿੱਚ ਮੁਹੰਮਦ ਜੀ ਦੇ 12 ਵਿਆਹਾਂ ਦਾ, ਨਿਕਾਹਾਂ ਦਾ ਤੇ ਜ਼ਿਕਰ ਆਉਂਦਾ ਹੈ। ਮੁੜ ਕੇ ਪਾਕਿਸਤਾਨ ਵਾਲਿਆਂ ਨੇ ਫੜ ਕੇ ਤੇ ਉਹਨੂੰ ਕਤਲ ਕਰ ਦਿੱਤਾ ਸੀ, ਮਾਰ ਦਿੱਤਾ ਸੀ। ਪਰਮਾਨੰਦ ਉਹਦਾ ਨਾਮ ਸੀ, ਪ੍ਰੇਮੀ ਦਾ ਜਿਹਨੇ ਉਚਾਰਿਆ, ਉਹ ਗ੍ਰੰਥ ਬਣਾਇਆ ਸੀ, ਕਿਤਾਬ ਬਣਾਈ ਸੀ। ਸੋ 45 ਸਾਲ ਤੱਕ ਨੌਕਰ ਲਾ ਕੇ ਤੇ ਉਹ ਨੌਕਰਾਣੀ ਦੇ ਨਾਲ ਹੀ ਵਿਆਹ ਕਰਵਾ ਕੇ ਤੇ 45 ਸਾਲਾਂ ਪਿੱਛੋਂ ਕਹਿਣਗੇ ਇਹ ਪੈਗਾਮ ਆ ਗਿਆ, ਤੂੰ ਇੱਥੇ ਖੁਦਾ ਦਾ ਰੂਪ ਹੈ। ਸੋ ਐਸਾ ਹੀ ਪੂਜਨੀਕ ਬਣਿਆ ਇਹਨਾਂ ਵਿੱਚ, ਇਹਨੂੰ ਵੀ ਇੱਕ ਪੰਥ ਰਾਸਤਾ ਬਣਾ ਤਾ, ਕਿਹੋ ਜਿਹਾ ਬਣਾਇਆ ਇਹਨੇ ਖੁਸਰਿਆਂ ਵਾਲਾ, ਵੇਖੋ ਕਿਵੇਂ ਪੈਦਾ ਕਰਦਾ। ਲਿੰਗ ਤੋਂ ਬਿਨਾਂ ਸਾਰੇ ਰਾਜੇ ਬਣਾ ਕੇ ਸੁਨਤ ਕਰਵਾ ਦਿੱਤੀ, ਭਾਵੇਂ ਸੁਨਤ ਪਹਿਲਾਂ ਇਬਰਾਹਿਮ ਤੋਂ ਚੱਲੀ ਹੈ, ਪਰ ਇਹਨੇ ਵੀ ਆਪਣੇ ਰਾਜ ਦੀ ਸੁਨਤ ਤੋਂ ਬਿਨਾਂ ਪ੍ਰਵਾਨ ਕਰਨੇ। ਸੋ ਕੰਧ ਕਹਿ ਦਿੱਤਾ ਕਿ ਜਿਹੜੇ ਸੁਨਤ ਨੀ ਕਰਵਾਉਣਗੇ ਉਹ ਕਾਫਰ ਹੋਣਗੇ, ਐਸੀ ਮਰਜ਼ਾਦਾ ਇਹਨੇ ਬਣਾ ਦਿੱਤੀ। ਚੱਲੀ ਸੀ ਭਾਵੇਂ ਪਹਿਲਾਂ ਇਬਰਾਹਿਮ ਤੋਂ, ਉਹ ਵੀ ਜਨਾਨੀ ਨੇ ਦੰਡ ਦਿੱਤਾ ਸੀ, ਪਹਿਲੀ ਤਿਆਗ ਦਿੱਤੀ ਸੀਗੀ, ਜਿਹੜੀ ਦੁਬਾਰਾ ਜਿਹਨੇ ਵਿਆਹ ਕਰਵਾਇਆ ਸੀ ਉਹਨੇ ਪ੍ਰਣ ਕੀਤਾ ਸੀ ਕਿ ਮੈਂ ਤਾਂ ਵਿਆਹ ਕਰਵਾਉਂਦੀ ਹਾਂ ਜੀ ਤੂੰ ਪਹਿਲੀ ਨੂੰ ਵਰਤੇ ਨਾ, ਕਹਿਣ ਲੱਗਾ ਮੈਂ ਇਸੇ ਤਰ੍ਹਾਂ ਕਰਾਂਗਾ। ਖਾਲਸਾ ਜੀ ਇੱਕ ਦਿਨ ਐਸਾ ਸਮਾਂ ਆ ਗਿਆ ਉਹ ਬਹੁਤ ਹੀ ਬਿਮਾਰ ਹੋ ਗਈ ਇਹ ਵਿਰਾਗ ਲੱਗਾ ਕਾਰਨ ਉਹ ਕਹਿਣ ਜਿਹੜੀ ਪਹਿਲੀ ਸੀ ਉਹਨੇ ਚੇਤੇ ਕੀਤਾ ਇਸ ਨੂੰ ਜਦੋਂ ਚੇਤੇ ਕੀਤਾ ਤਾਂ ਖਾਲਸਾ ਜੀ ਉਸ ਵੇਲੇ ਉਹਦੇ ਕੋਲੇ ਚਲਿਆ ਗਿਆ ਜਾ ਕੇ ਮਨਕਰਮੀ ਹੋ ਗਿਆ ਸੀ ਜਦੋਂ ਜਿਹੜੀ ਪਿੱਛੋਂ ਵਿਆਹੀ ਸੀ ਉਹਨੂੰ ਜਦੋਂ ਪਤਾ ਲੱਗਾ ਉਹਦੇ ਨਾਲ ਵਚਨ ਕੀਤਾ ਸੀ ਵੀ ਜੋ ਤੂੰ ਦੰਡ ਦੇਵੇਂਗੀ ਮੈਂ ਚੱਲਾਂਗਾ ਜੀ ਇਹੋ ਜਿਹਾ ਕੰਮ ਕਰਾਂ ਤੇ ਜਦੋਂ ਉਹਨੂੰ ਪਤਾ ਲੱਗਾ ਉਹਨੇ ਸਜ਼ਾ ਦੇਣੀ ਚਾਹੀ ਉਸ ਵੇਲੇ ਕਹਿਣ ਲੱਗਾ ਭਾਗਾਂ ਵਾਲੀਏ ਤੂੰ ਦੰਡ ਵੀ ਆਪਣਾ ਪੂਰਾ ਕਰ ਲਓ ਮੇਰੀ ਵੀ ਜਾਨ ਬਚਾ ਲੈ ਲਵਾਂ ਕੱਟ ਦੇ ਤੇ ਸੁੰਨਤ ਕਰ ਦੇ ਤੇ ਅੜਕਾਂ ਕੱਟ ਦੇ ਝੱਗੇ ਦੀਆਂ ਕੂਹਣੀਆਂ ਜਿਹੜਾ ਕੁੜਤਾ ਪਾਇਆ ਹੁੰਦਾ ਸੋ ਇਹ ਅੜਕਾਂ ਦੀਆਂ ਕੱਟ ਦੀਆਂ ਝੱਗੇ ਦੀਆਂ ਬਾਹਾਂ ਕੱਟ ਦਿੱਤੀਆਂ ਕੂਹਣੀਆਂ ਤੱਕ ਤੇ ਲਵਾਂ ਕੱਟ ਦਿੱਤੀਆਂ ਸੁੰਨਤ ਕਰ ਦਿੱਤੀ ਜਿਹੜੇ ਅੰਗ ਲੱਗੇ ਸੀ ਉਹਦੇ ਨਾਲ ਉਹ ਸਾਰੇ ਕੱਟ ਕੇ ਉਦੋਂ ਤੋਂ ਲੈ ਕੇ 40 ਦਿਨ ਸ਼ਰਮ ਦਾ ਮਾਰਿਆ ਇਬਰਾਹਿਮ ਅੰਦਰ ਵੜ ਕੇ ਬੈਠਾ ਰਿਹਾ ਸੀ ਤੇ ਬਾਹਰ ਆੜ ਕੇ ਕਹਿਣ ਲੱਗਾ ਖੁਦਾ ਨੇ ਸੁਣਿਆ ਭੇਜਿਆ ਮੈਂ ਪੈਗਾਮ ਲੈ ਕੇ ਆਇਆ ਕਿ ਦੁਨੀਆਂ ਦੇ ਸੁਨਤ ਪ੍ਰਚਲਿਤ ਕਰ ਦਿਓ ਕਹਿੰਦੇ ਭਗਤ ਕਬੀਰ ਨੇ ਨਿਡਰਤਾ ਨਾਲ ਖੰਡਨ ਕੀਤਾ ਨਾ ਸੁਨਤ ਕੀ ਹੈ ਤੁਰਕ ਜੇ ਹੋਏਗਾ ਔਰਤ ਦਾ ਕਿਆ ਕਰੀਏ ਅਰਧ ਸਰੀਰੀ ਨਾਰ ਨਾ ਛੋਟਾ ਤਾਂ ਤੇ ਹਿੰਦੂ ਹੀ ਰਹੀ ਹੈ ਜਿਹੜੀ ਘਰ ਵਾਲੀ ਹੈ ਜੇ ਉਹਦੀ ਸੁਨਤ ਕੀ ਕਰੋਂਗੇ ਤੇ ਹੈ ਹੀ ਨੀ ਸੁਨਤ ਕਰਨ ਨੂੰ ਕੁੱਝ ਇਸ ਤਰ੍ਹਾਂ ਸ਼ਰਮਿੰਦਗੀ ਇਹਨਾਂ ਨੂੰ ਦਿੱਤੀ ਸੀ ਕਬੀਰ ਜੀ ਨੇ ਤੋ ਉਹ ਐਸੇ ਪੈਦਾ ਕਰ ਦਿੱਤੇ ਖੁਸਰੇ ਬਣਾ ਦਿੱਤੇ ਹਿੰਜੜੇ ਹਿੰਜੜਾ ਜੰਮੇ ਤੇ ਅਫਸੋਸ ਅੱਧਾ ਕਰਦੇ ਹੈ ਕੁੜੀ ਜੰਮੇ ਤੇ ਪੂਰਾ ਕਰਦੇ ਮੁੰਡਾ ਜੰਮੇ ਤੇ ਖੁਸ਼ ਹੁੰਦੇ ਹੈ ਮੁੰਡਿਆਂ ਤੋਂ ਮਰਦਾਂ ਤੋਂ ਖੁਸਰੇ ਬਣਾਉਣੇ ਸ਼ੁਰੂ ਕਰ ਦਿੱਤੇ ਕਿਹੋ ਜਿਹਾ ਪੰਥ ਪੈਦਾ ਕੀਤਾ ਪਹਿਲਾਂ ਆਪ ਰੰਡੀ ਦਾ ਸੇਵਾਦਾਰ ਰਹਿ ਕੇ ਉਹ ਵਿਆਹ ਲਈ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਜੋ ਮੰਤਰ ਦ੍ਰਿੜ ਨਹੀਂ ਕਰਵਾਇਆ ਕਿਸੇ ਨੂੰ ਆਪੋ ਆਪਣੀ ਵਿੱਚ ਹੀ ਫਸ ਗਏ ਪੂਜਾ ਚ
ਪਾਰ ਬ੍ਰਹਮ ਕਾਹੂ ਨਾ ਪਛਾਣਿਆ
ਪਾਰ ਬ੍ਰਹਮ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਛਾਣਿਆ
ਸਭ ਸਾਧਕ ਹਰ ਮੋਹੇ
ਬੁਲਾਇਓ ਉਸ ਵੇਲੇ ਕਲਗੀ ਘਰ ਜੀ ਕਹਿੰਦੇ ਜਦੋਂ ਐਸਾ ਸਮਾਂ ਲੰਘਿਆ ਤੇ ਇੰਨੇ ਹੋ ਗੁਜ਼ਰੇ ਉਸ ਵੇਲੇ ਐਸਾ ਧਿਆਨ ਸਮਾਂ ਜਾਣ ਕੇ ਸਾਨੂੰ ਹੇਮਕੁੰਟ ਦੇ ਉੱਪਰੋਂ ਤਪੱਸਿਆ ਕਰਦਿਆਂ ਹੋਇਆਂ ਨੂੰ ਅਕਾਲ ਪੁਰਖ ਨੇ ਆਪਣੇ ਪਾਸ ਬੁਲਾਇਆ ਪਾਸ ਬੁਲਾ ਕੇ ਤੇ ਇਹ ਹੁਕਮ ਕਰਕੇ ਕਹਿ ਕੇ ਸਾਨੂੰ ਭੇਜਿਆ ਹੈ
ਅਕਾਲ ਪੁਰਖ ਬਾਤ ਚਾਹੋ ਪਈ
ਉਹ ਕਿਹੜਾ ਪੁਰਖ ਬਚਨ ਹੈ ਹੁਕਮ ਹੈ ਮੈਂ ਅਸੀਂ ਅਕਾਲ ਪੁਰਖ ਕਹਿੰਦੇ ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕਰਕੇ ਨਿਵਾਜਾ ਵਡਿਆਇਆ ਭੇਜ ਰਹੇ ਹਾਂ ਤੁਹਾਨੂੰ ਆਪਣਾ ਪੁੱਤਰ ਬਣਾਇਆ ਹੈ ਕਿਸ ਵਾਸਤੇ ਪੰਥ ਪ੍ਰਚਰ ਕਰਦੇ ਕੋ ਸਾਜਾ ਪੰਥ ਨੂੰ ਪ੍ਰਚਲਿਤ ਕਰਨ ਵਾਸਤੇ ਪ੍ਰਗਟ ਕਰਨ ਵਾਸਤੇ ਸਜਾਉਣ ਵਾਸਤੇ ਦੁਨੀਆਂ ਦੇ ਵਿੱਚ ਖਾਲਸਾ ਪੰਥ ਨੂੰ ਪ੍ਰਚਰ ਪ੍ਰਵਿਰਤ ਕਰਨ ਵਾਸਤੇ ਸੰਸਾਰ ਵਿੱਚ ਜਾ ਕੇ ਤੇ ਜਗ੍ਹਾ ਦੇ ਵਿੱਚ ਧਰਮ ਨੂੰ ਚਲਾਉਣਾ ਕਰੋ ਇਹ ਖੋਟੇ ਕੰਮ ਕਰਨ ਤੋਂ ਲੋਕਾਂ ਨੂੰ ਹਟਾਉਣਾ ਕਰੋ ਜਿਹੜੇ ਮਾੜੇ ਕੰਮ ਕਰਦੇ ਤੰਬਾਕੂ ਪੀਣੇ ਸ਼ਰਾਬ ਪੀਣੀ ਭੈੜੇ ਕੰਮ ਕਰਨੇ ਲੋਕੇ ਦੇ ਵਿਚਾਰ ਕਰਨਾ ਇਹਦੇ ਤੋਂ ਹਟਾਓ ਇਹ ਹੁਕਮ ਹੋਇਆ ਅਕਾਲ ਪੁਰਖ ਵੱਲੋਂ ਅੱਗੇ ਦਸਵੇਂ ਪਾਤਸ਼ਾਹ ਜੀ ਪੰਥ ਨੂੰ ਪੈਦਾ ਕਰਨ ਵਾਸਤੇ ਅਕਾਲ ਪੁਰਖ ਅੱਗੇ ਕੀ ਕਹਿੰਦੇ ਹਨ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਉਸ ਵੇਲੇ ਖੰਡ ਪਇਓ ਸੀ ਖੜੇ ਹੋ ਗਏ ਜੋਰ ਕਰ ਦੋਵੇਂ ਹੱਥ ਜੋੜ ਕੇ ਇਹ ਨੀ ਕਿ ਪਿੱਛੇ ਜੇ ਹੱਥ ਕਰਕੇ ਖੜੋ ਜੀ ਗੁਰੂ ਦੀ ਹਜ਼ੂਰੀ ਵਿੱਚ ਜਿਸ ਤਰ੍ਹਾਂ ਕਈ ਖੜੋ ਜਾਂਦੇ ਪਖੰਡੀ ਜਾਂ ਹੰਕਾਰੀ ਉਸ ਵੇਲੇ ਬਚਨ ਕਹਿ ਕਿ ਸਿਰ ਨਵਾ ਕਰਕੇ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ ਕਿਹੜੀ ਬੇਨਤੀ ਕੀਤੀ ਇਹ ਕਹਿ ਕਿ ਹੇ ਅਕਾਲ ਪੁਰਖ ਵਾਹਿਗੁਰੂ ਪੰਥ ਤਦੋਂ ਚੱਲੇਗਾ ਸੰਸਾਰ ਵਿੱਚ ਜਦੋਂ ਤੁਸੀਂ ਆਪ ਸਹਾਇਤਾ ਕਰੋਗੇ ਇੰਨਾ ਭਿਆਨਕ ਸਮਾਂ ਹੈ ਇਕੱਲੇ ਕਿਵੇਂ ਪੰਥ ਨੂੰ ਚਲਾਵਾਂਗੇ ਤੁਹਾਡੀ ਕਿਰਪਾ ਨਾਲ ਪੰਥ ਚੱਲ ਸਕੇਗਾ ਆਪੋ ਨਹੀਂ ਚੱਲੇਗਾ
ਇਹ ਕਾਰਨ ਪ੍ਰਭੂ ਹੀ ਬਿਠਾਇਓ
ਇਸ ਕਾਰਨ ਕੰਮ ਵਾਸਤੇ ਪ੍ਰਭੂ ਪਰਮੇਸ਼ਰ ਨੇ ਮੋਹ ਮੇਰੇ ਤਾਈਂ ਪਠਾਇਓ ਭੇਜਿਆ ਹੈ
ਜਗਤ ਜਨਮ ਧਾਰ ਆਇਆ
ਤਦੋਂ ਮਹਾਰਾਜ ਨੇ ਕੀ ਅਵਤਾਰ ਧਾਰ ਕੇ ਆਇਆ ਮਾਤ ਲੋਕ ਵਿੱਚ ਹਾਂਜੀ 1723 ਬਿਕਰਮੀ ਸੰਗਰਾਂਦੀ 23 ਪੋਹ ਸੀ ਤੇ ਸੱਤ ਸੁਦੀ ਸੀ ਪੋਹ ਦੀ ਸੱਤਵੀਂ ਪੋਹ ਦੀ ਤੇ 23 ਸਾਵਣ ਤੇ 1723 ਬਿਕਰਮੀ ਸੀ ਐਤਵਾਰ ਦਾ ਦਿਨ ਸੀ ਤ੍ਰਿਗ ਠਾਕ ਨਛੱਤਰ ਸੀ ਜਿਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਧਾਰਿਆ ਹਾਂ ਜਿਵੇਂ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਕਿਹਾ ਇਹਨਾਂ ਤਿੰਨ ਕਹਿ ਹਾਂ ਇਹਨਾਂ ਇਸੇ ਤਰ੍ਹਾਂ ਇਹਨੇ ਇਹਨਾਂ ਦੇ ਤਾਈਂ ਜਿਹੜੇ ਮਾਤ ਲੋਕ ਜੀਵ ਰਹਿ ਰਹੇ ਹੈ ਇਹਨਾਂ ਦੇ ਤਾਈਂ ਜਿਵੇਂ ਕਿਸੇ ਤਰ੍ਹਾਂ ਕਹਾਂਗਾ ਫਰਕ ਨੀ ਕੋਈ ਰੱਖਣਾ ਤਾਂ ਨੀ ਮੰਨਾਂਗਾ ਕਿਸੇ ਦੀ
ਵੈਰ ਨਾ
ਹਾਂ ਵੈਰ ਕਿਸੇ ਨਾਲ ਪਕੜਾਂਗਾ ਨਹੀਂ ਮਹਾਰਾਜ ਕਹਿੰਦੇ ਵੈਰ ਨੀ ਪਕੜਾਂਗੇ ਗਿਆਨ ਹੋਇਆ ਕਿਸੇ ਨਾਲ ਰਹਿ ਜਾ ਕੇ ਬੈਠ ਜਾਈਏ, ਸਾਡਾ ਕਿਸੇ ਨਾਲ ਲੈਣ ਦੇਣ ਤਾਂ ਹੈ ਨਹੀਂ, ਪਰ ਜੋ ਅਕਾਲ ਪੁਰਖ ਵੱਲੋਂ ਸਾਨੂੰ ਹੁਕਮ ਹੈ ਉਹਦੀ ਪਾਲਣਾ ਜ਼ਰੂਰ ਕਰਾਂਗੇ। ਕਿਹੋ ਜਿਹਾ ਹੁਕਮ ਹੈ?
ਜੇ ਹਮ ਕੋ ਪਰਮੇਸ਼ਰ ਉੱਚਰ ਹੈ।
ਹਾਂਜੀ, ਜੇ ਹਮ ਕੋ ਪਰਮੇਸ਼ਰ ਉੱਚਰ ਹੈ, ਜਿਹੜੇ ਕਹਿਣਗੇ ਹਮ ਕੋ ਮੈਨੂੰ ਹੀ ਪਰਮੇਸ਼ਰ ਉਚਾਰੋ, ਮੈਨੂੰ ਪਰਮੇਸ਼ਰ ਕਹੋ,
ਇਹ ਸਭ
ਨਰਕ ਕੁੰਡ ਸਾਰੇ ਕੁੰਭੀ ਨਰਕ ਵਿੱਚ ਪੈਣਗੇ, ਜਿਹੜੇ ਕਹਿਣਗੇ ਮੈਨੂੰ ਪਰਮੇਸ਼ਰ ਕਹੋ, ਮੈਨੂੰ ਪਰਮੇਸ਼ਰ ਕਹੋ। ਮੈਨੂੰ ਤਾਂ ਮਹਾਰਾਜ ਕਹਿੰਦੇ ਭਾਈ ਸਾਹਿਬ, ਮੇਰੇ ਭਾਈ ਤਾਂ ਪਰਮੇਸ਼ਰ ਤੋਂ ਕਦ ਪਰਮੇਸ਼ਰ ਦਾ ਸੇਵਕ ਜਾਣੋ। ਠਾਕੁਰ ਜੀ ਕੀ ਕਹਿਣਾ ਚਾਹੀਦਾ? ਕਹਿੰਦੇ ਮੋਕੋ ਇਹ ਕਹੋ ਕਿ ਮੈਨੂੰ ਤਾਂ ਸਿਰਫ ਪਰਮੇਸ਼ਰ ਦਾ ਸੇਵਕ ਸਮਝੋ। ਜਾਂ ਮੈਂ ਭੇਦ ਨਾ ਰੰਗ ਪਛਾਣੋ, ਰੱਤੀ ਮਾਤਰ ਵੀ ਸਾਡੇ ਕਹੇ ਹੋਏ ਬਚਨਾਂ ਚ ਫਰਕ ਨਾ ਸਮਝੋ ਕੋਈ। ਪਰਮ ਪੁਰਖ ਪਰਮੇਸ਼ਰ ਦੇ ਸੇਵਕਾਂ ਇਹ ਕਹਿਣਾ ਚਾਹੀਦਾ ਹਰ ਇੱਕ ਨੂੰ। ਮਹਾਰਾਜ ਕਹਿੰਦੇ ਜਗ ਦਾ ਤਮਾਸਾ ਵੇਖਣਾ ਆ, ਫੇਰ ਪੜੋ ਉੱਥੋਂ ਆਰੰਭ ਤੋਂ। ਜੇ ਹਮ ਕੋ
ਪਰਮੇਸ਼ਰ ਉੱਚਰ,
ਪਹਿਲੇ ਵਿੱਚ ਭਗਤੀ ਦਾ ਸਤਿਗੁਰੂ ਜੀ ਨੇ ਵਰਣਨ ਕੀਤਾ, ਇਸ ਅਰਥ ਵਿੱਚ ਗਿਆਨ ਦਾ ਵਰਣਨ ਕਰਦੇ ਹਨ। ਜੇ ਹਮ ਕੋ ਪਰਮੇਸ਼ਰ ਉੱਚਰ ਹੈ, ਜਿਹੜੇ ਕਹਿਣਗੇ ਹਮ ਮੈਂ ਪਰਮੇਸ਼ਰ ਹਾਂ, ਪਹਿਲਾ ਸੀ ਨਾ ਜਿਹੜਾ ਮੈਨੂੰ ਕਹੋ, ਦੂਜਾ ਜਿਹੜੇ ਕਹਿਣਗੇ ਹਮ ਕੋ ਮੈਂ ਪਰਮੇਸ਼ਰ ਹਾਂ, ਮੈਂ ਪਰਮੇਸ਼ਰ, ਇਹ ਉਚਾਰਨਗੇ ਆਪਣੇ ਮੂੰਹੋਂ, ਤੇ ਸਾਰੇ ਕੁੰਭੀ ਨਰਕ ਵਿੱਚ ਪੈ ਜਾਣਗੇ ਭਾਈ। ਸੋ ਮੋਕ ਇਹ ਕਹੋ ਕਿ ਮੈਨੂੰ, ਮਹਾਰਾਜ ਕਹਿੰਦੇ ਸਾਨੂੰ ਤਾਂ ਭਾਈ ਪਰਮੇਸ਼ਰ ਦਾ ਸੇਵਕ ਜਾਣਨਾ ਕਰੋ, ਜਿਸ ਦੇ ਵਿੱਚ ਰੱਤੀ ਮਾਤਰੀ ਕੋਈ ਭੇਦ ਨਾ ਜਾਣਨਾ
ਕਰੋ।
ਅਸੀਂ ਤਾਂ ਪਰਮ ਪੁਰਖ ਪਰਮੇਸ਼ਰ ਦੇ ਸੇਵਕ ਹਾਂ, ਬੋਲੇ ਹਾਂ। ਇਹ ਜਗਤ ਦਾ ਤਮਾਸਾ ਵੇਖਣਾ ਆਇਆ, ਜਿਹੜਾ ਅਰਥ ਹੀ ਕਰਦੇ, ਜੇ ਹਮ ਕੋ ਪਰਮੇਸ਼ਰ ਉੱਚਰ ਹੈ ਉਚਾਰ ਹੈ, ਤੇ ਸਾਨੂੰ ਨਰਕ ਪੁੰਡ ਮਹਿ ਪਰ ਹੈ। ਦਸਵੇਂ ਪਾਸ਼ਾ ਕਹਿੰਦੇ ਸਾਨੂੰ ਪਰਮੇਸ਼ਰ ਕਹਿਣਗੇ, ਨਹੀਂ ਪਾਈਏ ਤਾਂ ਨਿਮਰਤਾ ਦੇ ਬਚਨ, ਭਗਤੀ ਤੇ ਗਿਆਨ ਦੇ ਬਚਨ ਮਾਰੇ ਨੇ ਇੱਥੇ ਰੱਖੇ ਹਨ। ਸੋ ਅੱਗੇ ਬਚਨ ਆਉਣਗੇ ਵੀ, ਜਦੋਂ ਭਾਈ ਦਇਆ ਸਿੰਘ ਜੀ ਬੇਨਤੀ ਕਰਨਗੇ, ਉਹ ਸਮਾਂ ਆਉਣ ਤੋਂ ਬੇਨਤੀ ਕਰਾਂਗੇ। ਜਿੱਥੇ ਮਾਰਨ ਬੇਨਤੀ ਕੀਤੀ ਭਾਈ ਦਇਆ ਸਿੰਘ ਜੀ ਨੇ ਸ਼ਬਦ ਆਵੇਗਾ ਕਹਾ ਕਿ ਇਹ ਸਤਿਗੁਰ ਜੀ ਆਪ ਇਹ ਕਹਿ ਰਹੇ ਹੋ ਕਿ ਕੀ ਪਰਮੇਸ਼ਰ ਦਾ ਸੇਵਕ ਤੇ ਪਰਮੇਸ਼ਰ ਦਾ ਕੋਈ ਫਰਕ ਹੈ? ਉੱਥੇ ਗੁਰੂ ਸਾਹਿਬ ਕਹਿਣਗੇ ਨਹੀਂ ਭਾਈ, ਇਹ ਭਗਤ ਚ ਲਪੇਟੇ ਬਚਨ ਕਹੇ ਹੈ, ਵਾਸਤਵ ਵਿੱਚ ਸੱਚ ਇਹ ਹੈ ਕਿ ਹਰ ਹਰ ਜਾਨ ਦੋਈ ਏਕ ਹੈ, ਦਿਵ ਵਿਚਾਰ ਕਿਸ ਨਾ ਹੈ। ਸੋ ਇਹ ਬਚਨ ਕਹਿ ਕੇ ਸਤਿਗੁਰੂ ਜੀ ਉੱਥੇ ਨਿਹਾਲ ਕਰਨਗੇ, ਅੱਗੇ ਆਵੇਗਾ ਬਚਨ ਇਹ, ਮੈਂ ਤਾਂ ਭਾਈ ਪਰਮ ਪੁਰਖ ਪਰਮੇਸ਼ਰ ਦਾ ਸੇਵਕ ਹਾਂ, ਜਗਤ ਦਾ ਤਮਾਸਾ ਖੋਲ ਕੇ ਦੇਖਣ ਆਇਆ ਹਾਂ। ਜੋ ਪ੍ਰਭ ਜਗਤ ਕਹਾ, ਜੋ ਜਗਤ ਵਾਸਤੇ ਕਹਾ, ਕਹਿ ਪਰਮੇਸ਼ਰ ਨੇ, ਸੋ ਉਹ ਮੈਂ ਕਹਾਂਗਾ ਜ਼ਰੂਰ। ਇੱਥੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਹਨ, ਇਹ ਨਿਰਤ ਲੋਕ ਮਾਤ ਲੋਕ ਜਿਹੜਾ ਇੱਕ ਮੋਨੀ ਬਣ ਕੇ ਨਹੀਂ ਰਹੇਗਾ, ਚੁੱਪ ਵੱਟ ਕੇ ਦੜ ਵੱਟ ਕੇ ਨਹੀਂ ਬੈਠਾ ਰਹਾਂਗਾ। ਵੀਰ ਆਪਣਾ ਕਹਿੰਦੇ ਅੱਗੇ ਕੀ ਕਰ ਰਹੇ ਹੈ? ਪ੍ਰਭੂ ਕਹੋ, ਪ੍ਰਭੂ ਜੋ ਸੁੱਧ ਭੂਮਾਰੂ ਬ੍ਰਹਮ ਪਰਮੇਸ਼ਰ ਨੇ ਕਹੋ ਭਾਖ, ਉਹ ਕਹਿੰਦੇ
ਹਾਂ
ਕਿਸੇ ਦੀ ਕਾਣ ਕਨੋੜ ਨਹੀਂ ਰੱਖਾਂਗੇ, ਕਿਸੇ ਭੇਖ ਲਿਬਾਸ ਤੇ ਭਿਜਾਂਗੇ ਵੀ ਨਹੀਂ। ਚੰਗੀਆਂ ਮੁੰਦਰੀਆਂ ਪਾ ਲਏ ਜਿਵੇਂ ਉਹ ਬਾਗੇ ਵਾਲੀਆ ਪਾਈ ਫਿਰਦਾ, ਬਾਗੇ ਪੁਰਾਣੇ ਵਾਲਾ ਗੁਰਮੇਲ
ਸਿੰਘ,
ਲਿਖਣ ਤੋਂ ਰਹਿਤ ਬੀਜ ਬੀਜਾਂਗਾ, ਐਸਾ ਸੂਰਮਤਾਈ ਦਾ ਸੁੰਦਰ ਤੋਂ ਸੁੰਦਰ ਤੇ ਪਖਾਣ, ਪੱਥਰਾਂ ਦੀ ਪੂਜਾ ਨਹੀਂ ਕਰਾਂਗਾ ਜਿਵੇਂ ਪੱਥਰਾਂ ਨੂੰ ਪੂਜ ਰਹੇ ਹਨ, ਤੇ ਪੱਥਰ ਬਣ ਕੇ ਬਰਿੰਦਾ ਰਾਸ਼ੀ ਦਾ ਜਾ ਤੋੜਨ ਤੋਂ ਵਿਸ਼ਨੂੰ ਭਗਵਾਨ ਵਰਗੇ ਕਹਿੰਦੇ ਸਾਨੂੰ ਪੂਜਾ ਕਰੋ, ਅਸੀਂ ਗੰਡਕਾ ਨਦੀ ਦੇ ਪੱਥਰ ਬਣ ਕੇ ਚਿੱਟੀ ਧਾਰੀ ਵਾਲੇ ਵਿਸ਼ਨੂੰ ਆ, ਇਹੋ ਜਿਹਾ ਦੀ ਪੂਜਾ ਮੈਂ ਨਹੀਂ ਕਰਾਂਗਾ, ਨਾ ਕਰਨ ਦੇਵਾਂਗਾ ਸਿੱਖਾਂ ਨੂੰ,
ਨਾ ਭੇਖ ਧੀ ਜਹਾਂ ਕਹੀ,
ਨਾ ਕਿਸੇ ਭੇਖ ਤੇ ਭਿਜਾਂ ਭਤੀਜਾਂਗਾ ਕਹੀ ਕਦੇ ਵੀ,
ਅਨੰਤ ਨਾਮ ਗਾਏ
ਹਾਂ, ਅਨੰਤ ਤੋਂ ਰਹਿਤ ਪਰਮੇਸ਼ਰ ਜੋ ਉਹਦੇ ਨਾਮ ਨੂੰ ਗਾਵਾਂਗੇ,
ਬ੍ਰਹਮ ਪੁਰਖ ਪਾਏ ਹਾਂ,
ਵੱਡਾ ਪੁਰਖ ਅਕਾਲ ਪੁਰਖ ਨੂੰ ਪਾਵਾਂ ਪਾਏ ਹੋ ਪਾਵਾਂਗਾ,
ਜਟਾ ਨਾ ਤੀਸ ਭਾਰ ਹਾਂ,
ਤੇ ਜੜਾਵਾਂ ਜਿਹੜਾ ਸੁਨੱਖਾ ਜਿਹਾ ਲਾ ਕੇ ਬੋਹੜ ਦਾ ਦੁੱਧ ਲਾ ਕੇ ਵਧਾਉਣੀਆਂ ਨੂੰ ਜੜਾ ਜਟਾਂ ਕਹਿੰਦੇ ਹੈ, ਇਹ ਜੜਾਵਾਂ ਵੀ ਨਹੀਂ ਸੀਸ ਤੇ ਰੱਖਾਂਗੇ, ਫੇ ਆਲਕ ਪਾ ਕੇ ਸੁਧਾਰ ਹੋ, ਤਾਂ ਨਾ ਮੰਦਰ ਕਾ ਹੀ ਧਾਰਨ ਕਰਾਂਗੇ, ਨਾ ਸੁਧਾਰ ਹੋ ਬਣਾਵਾਂਗੇ, ਬਣਾਵਾਂਗੇ ਵੀ ਨਹੀਂ, ਜੇ ਸੋ ਧਾਰ ਹੋ ਕਰਾਂਗੇ ਤਾਂ ਧਾਰਨ ਨਹੀਂ ਕਰਾਂਗੇ, ਪਾਵਾਂਗੇ ਨਹੀਂ ਤੇ ਸੁਧਾਰ ਹੋ ਬਣਾਵਾਂਗੇ ਨਹੀਂ, ਨਾ ਬਣਾਵਾਂਗੇ ਨਾ ਪਾਵਾਂਗੇ, ਕੰਨ ਨਹੀਂ ਪਾੜਾਂਗੇ, ਕਾਨ ਕਨੋੜ ਨੀ ਕਿਸੇ ਵੀ ਰੱਖਾਂਗੇ,
ਪ੍ਰਭੂ ਤੋਂ ਮੈਂ ਕਰਾਂ,
ਜੋ ਪਰਮੇਸ਼ਰ ਨੇ ਸਾਨੂੰ ਕਿਹਾ ਜ਼ਰੂਰ
ਕਰਨਾ,
ਇੱਕ ਨਾਮ ਦਾ ਜਾਪ ਕਰਾਂਗੇ, ਭਜਨ ਕਰਾਂਗੇ,
ਜੋ ਕਾਮ ਸਰਬ ਠਾਮੇ,
ਜੋ ਸਾਰੇ ਕੰਮ ਪੂਰੇ ਕਰਨ ਵਾਲਾ ਹੈ, ਹੋਰ ਕਿਹੜਾ ਜਾਪ ਵੀ ਨੀ ਕਰਾਂਗੇ ਕੰਨਾ ਮੰਨਾ ਗੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਵਾਲਾ ਕੰਮ ਨੀ ਕਰਾਂਗੇ ਨਾ ਕਿਸੇ ਦੀ ਹੋਰ ਪੂਜਾ ਕਰਾਂਗੇ ਨਾ ਸਭ ਕਿਸੇ ਨੂੰ ਇਸ਼ਟ ਕਰਕੇ ਮੰਨਾਂਗੇ ਥਾਪਾਂਗੇ ਬਣਾਵਾਂਗੇ ਨੀ ਆਪਣਾ ਨੀ ਮੰਨਾਂਗੇ ਕਿਸੇ ਨੂੰ ਹੋਰ ਬੇਅੰਤ ਪਰਮੇਸ਼ਵਰ ਦਾ ਨਾਮ ਧਿਆਵਾਂਗੇ ਜੋ ਬੇਅੰਤ ਨਾਮਾਂ ਵਿੱਚੋਂ ਵਾਹਿਗੁਰੂ ਮੰਤਰ ਨਾਮ ਧਿਆਵਾਂਗੇ
ਪਰਮ ਜੋਤ ਪਾਏ ਹੋ
ਪਰਮ ਜੋਤ ਜੋ ਪ੍ਰਕਾਸ਼ ਕਾ ਸਾਰਿਆਂ ਨੂੰ ਉਸਨੂੰ ਪਾਵਾਂਗੇ
ਧਿਆਨ ਆਨ ਕੋ ਧਰੋ
ਹੋਰ ਕਿਹੜਾ ਧਿਆਨ ਨੀ ਧਰਾਂਗੇ ਜਿਵੇਂ ਸ਼ਿਵ ਜੀ ਵਿਸ਼ਨੂੰ ਦਾ ਵਿਸ਼ਨੂੰ ਸ਼ਿਵ ਜੀ ਦਾ ਲੱਗਾ ਹੋਇਆ ਨਾ ਕਦੇ ਹੋਰ ਦਾ ਨਾਮ ਉਚਾਰਾਂਗੇ ਪਰਮੇਸ਼ਵਰ ਤੋਂ ਬਗੈਰ ਤੇਰੇ ਨਾਂ ਵਿੱਚ ਹੀ ਰੰਗੇ ਰਹਾਂਗੇ ਤਵੱਕ ਤੇਰੇ ਨਾ ਹੋਰ ਕਦੇ ਸਤਿਕਾਰ ਵਿੱਚ ਮਸਤ ਹੋਵਾਂਗੇ ਹਾਂਜੀ ਪਰਮ ਵੱਡਾ ਧਿਆਨ ਪ੍ਰਮ ਧਿਆਨ ਪ੍ਰਭ ਜੋ ਪਰਮੇਸ਼ਰ ਵੱਡਾ ਸਾਰਿਆਂ ਤੋਂ ਉਹਦਾ ਧਿਆਨ ਹੀ ਧਾਰਾਂਗੇ ਜੋ ਅਨੇਕਾਂ ਪਾਪਾਂ ਨੂੰ ਟਾਲਣ ਵਾਲਾ ਹੈ ਤੇਰੇ ਰੂਪ ਦੇ ਵਿੱਚ ਸਰੂਪ ਵਿੱਚ ਹੀ ਰੰਗੇ ਰਹਾਂਗੇ ਹੋਰ ਆਨ ਹੋਰ ਦਾਨ ਦੇਣ ਵਿੱਚ ਮਾਚਨ ਕਲਾਕਾਰ ਨਹੀਂ ਹੋਵਾਂਗੇ ਤੇਰਾ ਨਾਮ ਹੀ ਉਚਾਰਾਂਗੇ ਪਰਮੇਸ਼ਰ ਅਨੇਕਾਂ ਦੁੱਖਾਂ ਨੂੰ ਟਾਲ ਲਵਾਂਗੇ ਟਾਲਣ ਵਾਲਾ ਜੋ ਹੈ ਨਾਮ ਪਰਮੇਸ਼ਰ ਜਿਨ੍ਹਾਂ ਨੇ ਆਪ ਜੀ ਦੇ ਨਾਮ ਧਿਆਇਆ ਹੈ ਜੰਮਣ ਮਰਨ ਦਾ ਦੁੱਖ ਤੇ ਸਰੀਰਕ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿਹੜੇ ਜਿਹੜੇ ਹੋਰ ਧਿਆਨ ਧਾਰਦੇ ਹਿਰਦਿਆਂ ਵਿੱਚ ਕੋਈ ਕਮੱਖਿਆ ਦੇਵੀ ਦਾ ਧਾਰੀ ਧਾਰ ਵੀ ਫਿਰਦਾ ਕੋਈ ਸ਼ਿਵਲਿੰਗ ਦਾ ਜਿਹੋ ਜਿਹੀ ਪੂਜਾ ਕਰੇਗਾ ਉਹੋ ਜਿਹਾ ਫਿਰ ਬਣੇਗਾ ਨਾ ਅੰਤ ਨੂੰ ਮਹਾਂਪੁਰਖਾਂ ਨੂੰ ਪੁੱਛਿਆ ਇੱਕ ਵਾਰ ਕਲਕੱਤੇ ਆਖੇ ਜੀ ਇੱਥੇ ਜਨਾਨੀਆਂ ਤੋਂ ਬੰਗਾਲ ਵਿੱਚ ਬਹੁਤੀਆਂ ਜਾਂਦੀਆਂ ਤੇ ਮਰਦ ਪੰਜਾਬ ਵਿੱਚ ਕਿਉਂ ਬਹੁਤੇ ਜਾਂਦੇ ਦਾ ਕੀ ਕਾਰਨ ਹੈ ਮਹਾਂਪੁਰਖਾਂ ਨੇ ਉਸ ਵੇਲੇ ਕਿਹਾ ਸੀ ਮਹਾਂ ਮਾਈ ਕੀ ਪੂਜਾ ਕਰ ਨਰ ਤੇ ਨਾਰ ਹੋਏ ਹੋ ਤਰ ਇੱਥੇ ਕਾਲੀ ਜੀ ਪੂਜਾ ਕਰਕੇ ਅਖੀਰ ਨੂੰ ਜਿਹਦੀ ਪੂਜਾ ਕਰੀਏ ਬਹੁਤਾ ਖੁਸ਼ ਹੋ ਗਿਆ ਆਪਣਾ ਰੂਪ ਹੀ ਬਣਾ ਲੈਂਦਾ ਹੈ ਇਸ ਵਾਸਤੇ ਦੇਵੀ ਖੁਸ਼ ਹੋ ਕੇ ਜਨਾਨੀਆਂ ਬਣਾ ਰਹੀ ਹੈ।